ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪੰਜਵਾ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪ ਨਹਾਰਾ ਆਪਨ ਹਾਥ ਮਤਾਂਤ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਂਤ ਸਿਆਨਪ ਕਾਹੂ ਕਾਮਨਾਤ ਜੋ ਅਨਰੂਪੇ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇਬ ਖਵਾਸ ਸਭ ਤਿਆਗੇ ਜਮਪੁਰ ਊਠ ਸਿਧਾਸ ਹੋਏ ਅਨੰਨ ਮਨ ਹਠ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗਿਰਸਤ ਉਦਾਸ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗਿਰਸਤ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਾਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੇ ਸਰਣ ਜਿਨ ਤੂੰ ਨਾਹੀਂ ਵਿਸਰਿਆ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਪਰਮ ਪੂਜੀਏ ਪਾਤ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਾਹੇ ਸ਼ਹਿਨਸ਼ਾਹ ਛਤਰ ਚਵਰ ਤਖਤ ਦੇ ਮਾਲਿਕ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਆਪਣੇ ਸਮੇਂ ਨੂੰ ਸਫਲਾਉਣ ਦੇ ਲਈ ਮਨੁੱਖਾ ਦੇਹ ਦੀ ਸਫਲਤਾ ਦੇ ਵਾਸਤੇ ਨਿਰੰਕਾਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਮੇਰੇ ਦਾਤਾਰ ਪਾਤਸ਼ਾਹ ਨਿਰੰਕਾਰ ਸਰੂਪ ਨਿਰੰਕਾਰੀ ਜੋਤ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਦੀ ਕਥਾ ਵਿਚਾਰ ਨੂੰ ਸਰਵਣ ਕਰਨ ਦੇ ਲਈ ਵਿਚਾਰਨ ਦੇ ਲਈ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਵਾ ਰਹੇ ਹੋ। ਗੁਰਦੇਵ ਪਾਤਸ਼ਾਹ ਜੀ ਨੇ ਅੱਜ ਦੇ ਇਸ ਇਲਾਹੀ ਫੁਰਮਾਨ ਦੇ ਵਿੱਚ ਮਨੁੱਖ ਦੀ ਅਸਮਰੱਥਾ ਨੂੰ ਪ੍ਰਗਟ ਕਰਦਿਆਂ ਹੋਇਆਂ ਔਰ ਸਰਵ ਸ਼ਕਤੀਮਾਨ ਨਿਰੰਕਾਰੀ ਦਾਤੇ ਦੀ ਵਡਿਆਈ ਨੂੰ ਉਹਦੀ ਸੁਤੰਤਰਤਾ ਨੂੰ ਉਚਾਰਨ ਕਰਦਿਆਂ ਹੋਇਆਂ ਇਹ ਪਾਵਨ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ। ਆਓ ਜਿਤਨੇ ਵੀ ਸਤ ਸੰਗੀ ਮਾਈ ਭਾਈ ਗੁਰਦੇਵ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ, ਆਪਣੇ ਆਪਣੇ ਅਸਥਾਨਾਂ 'ਤੇ ਟੀਵੀ ਦੇ ਰਾਹੀਂ PTC ਦੇ ਰਾਹੀਂ ਉਪਰਾਲੇ ਸਦਕਾ ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਕੀ ਸੰਗਤ ਹਾਜ਼ਰੀ ਭਰਦੀ ਹੋਈ ਪਾਵਨ ਪਵਿੱਤਰ ਰਸਨਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਦੇ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹਲਾ ਪੰਜਵਾਂ, ਮਤਾ ਕਰੈ ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ।
ਮੇਰੇ ਗੁਰਦੇਵ ਪਾਤਸ਼ਾਹ ਜੀ ਗੋਜਰੀ ਰਾਗ ਦੇ ਵਿੱਚ 496 ਅੰਗ ਤੇ ਇਲਾਹੀ ਫੁਰਮਾਨ ਬਖਸ਼ਿਸ਼ ਕਰ ਰਹੇ ਨੇ, ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਪਾਤਸ਼ਾਹ ਨੇ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ ਔਰ ਜਿਨ੍ਹਾਂ ਬਚਨਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਗੋਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸ਼ਹੀਦਾਂ ਦੇ ਸਰਤਾਜ ਮੇਰੇ ਦਾਤਾਰ ਜੀ ਅੰਮ੍ਰਿਤ ਵਚਨ ਉਚਾਰਨ ਕੀਤਾ ਹੈ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਇਹ ਮਨੁੱਖ, ਇਹ ਇਨਸਾਨ ਸਲਾਹ ਕਰਦਾ ਹੈ ਆਪਣੇ ਮਨ ਦੇ ਵਿੱਚ ਪੱਛਮ ਦੀ ਦਿਸ਼ਾ ਦੇ ਵੱਲ ਜਾਣ ਦੇ ਵਾਸਤੇ। ਪਰ ਸਤਿਗੁਰੂ ਪਾਤਸ਼ਾਹ ਨਿਰੰਕਾਰੀ ਜੋਤ ਬਖਸ਼ਿਸ਼ ਕਰ ਰਹੇ ਨੇ ਕਿ ਉਹ ਪਰਮਾਤਮਾ ਇਸ ਨੂੰ ਪੂਰਬ ਵਾਲੇ ਪਾਸੇ ਲੈ ਜਾਂਦੇ ਹਨ। ਸਤਿਗੁਰਾਂ ਦੇ ਸਮਝਾਉਣ ਦਾ ਭਾਵ ਹੈ ਕਿ ਮਨੁੱਖ ਆਪਣੇ ਆਪ ਵਿੱਚ ਨਾ ਕੁਝ ਕਰ ਸਕਦਾ ਹੈ ਅਤੇ ਨਾ ਕੁਝ ਕਰਨ ਦੇ ਸਮਰੱਥ ਹੈ। ਇਹ ਵੱਖਰੀ ਬਾਤ ਹੈ ਮਨੁੱਖ ਆਪਣੇ ਆਪ ਨੂੰ ਕਰਤਾ ਅਤੇ ਭੋਗਤਾ ਮੰਨੀ ਬੈਠਾ ਹੈ। ਆਪਣੇ ਆਪ ਨੂੰ ਕਰਤਾ ਮੰਨ ਕੇ ਆਪਣੇ ਆਪ ਨੂੰ ਭੋਗਤਾ ਮੰਨੀ ਬੈਠਾ ਹੈ। ਨਾ ਇਹ ਕਰਤਾ ਹੈ ਨਾ ਭੋਗਤਾ ਹੈ, ਇਹਦੀ ਕੀਤੀ ਹੋਈ ਕਿਰਤ ਸ਼ਿਨ ਭੰਗਰ ਹੈ, ਨਾਸਵੰਤ ਹੈ, ਕਿਉਂਕਿ ਇਹ ਖੁਦ ਹੀ ਨਾਸਵੰਤ ਹੈ। ਜਿਹਦੀ ਆਪਣੀ ਕੋਈ ਬੁਨਿਆਦ ਨਹੀਂ ਉਹਦੀ ਕਿਰਤ ਦੀ ਕੀ ਬੁਨਿਆਦ ਹੋ ਸਕਦੀ ਹੈ। ਔਰ ਜਿਸ ਨੂੰ ਇਹ ਭੋਗਤਾ ਆਪਣੇ ਆਪ ਨੂੰ ਤਸਲੀਮ ਕਰਦਾ ਹੈ ਕਿ ਇਹ ਪਦਾਰਥ ਮੇਰੇ ਭੋਗਣ ਦੇ ਵਾਸਤੇ ਹਨ, ਦਰਅਸਲ ਪਦਾਰਥ ਇਸ ਨੂੰ ਭੋਗ ਰਹੇ ਨੇ, ਇਹ ਜਾਣਦਾ ਕਿ ਪਦਾਰਥਾਂ ਨੂੰ ਮੈਂ ਭੋਗਦਾ ਹਾਂ। ਪਰ ਵਿਦਾਂਤ ਕਹਿੰਦਾ ਹੈ ਉਲਟਾ ਭੋਗਣ ਭੋਗਿਆ ਮੋਹੇ, ਜਿਨ੍ਹਾਂ ਪਦਾਰਥਾਂ ਨੂੰ ਮੈਂ ਆਪਣਾ ਭੋਗ ਸਮਝੀ ਬੈਠਾ ਹੈ ਉਹਨਾਂ ਭੋਗਾਂ ਨੇ ਮਨੁੱਖ ਨੂੰ ਭੋਗ ਲਿਆ। ਜਿਹੜਾ ਸਵਾਦ ਬਚਪਨ ਵਿੱਚ ਸੀ ਉਹ ਤਬਦੀਲ ਹੋ ਗਿਆ ਜਵਾਨੀ ਵਿੱਚ ਆ ਕੇ, ਬੁਢਾਪਾ ਆ ਗਿਆ, ਪਦਾਰਥ ਉਹੀ ਨੇ, ਭੋਗ ਉਹੀ ਨੇ, ਪਰ ਹੁਣ ਭੋਗਣ ਦੀ ਸਮਰੱਥਾ ਨਹੀਂ ਹੈ, ਕਿਉਂਕਿ ਭੋਗਾਂ ਨੇ ਇਸ ਨੂੰ ਭੋਗਦਿਆਂ ਭੋਗਦਿਆਂ ਜੀਵਨ ਨੂੰ ਹੀ ਭੋਗ ਲਿਆ। ਪਦਾਰਥ ਤੇ ਜਿਉਂਦੇ ਤਿਉਂ ਨੇ, ਪਰ ਇਹਦਾ ਸੋਹਲਾ ਪੜਿਆ ਗਿਆ ਹੈ। ਇਹ ਨਾ ਆਪਣੇ ਆਪ ਨੂੰ ਕਰਤਾ ਮੰਨ ਸਕਦਾ ਨਾ ਭੋਗਤਾ ਮੰਨ ਸਕਦਾ। ਕਰਤਾ ਪਰਮੇਸ਼ਰ ਹੈ ਜੋ ਸਰਵ ਸ਼ਕਤੀਮਾਨ ਹੈ, ਇਹ ਜੀਵ ਪਾਤੰਤਰ ਹੈ ਪਰ ਅਧੀਨ ਦੂਸਰੇ ਦੇ ਅਧੀਨ। ਤੇ ਪੰਜਾਬੀ ਦੀ ਇੱਕ ਕਹਾਵਤ ਹੈ ਪਰ ਅਧੀਨ ਸੁਪਨੇ ਸੁਖ ਨਾਹੀਂ। ਜਿਹੜਾ ਮਨੁੱਖ ਪਰਾਏ ਦੇ ਅਧੀਨ ਹੈ ਨਾ ਉਹਨੂੰ ਸੁਪਨੇ ਮਾਤਰ ਵਿੱਚ ਵੀ ਸੁੱਖ ਨਹੀਂ ਹੈ, ਕਿਉਂਕਿ ਆਪਣੇ ਆਪ ਕੁਝ ਕਰ ਨਹੀਂ ਸਕਦਾ ਹੈ। ਕਰਨ ਵਾਲਾ ਮਾਲਕ ਹੈ, ਕਰਨ ਕਾਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ। ਉਹ ਕਰਨ ਕਾਰਨ ਸਮਰੱਥ ਹੈ, ਇਸ ਕਰਕੇ ਕਬੀਰ ਸਾਹਿਬ ਜੀ ਨੇ ਇਹ ਬਚਨ ਕਹਿ ਦਿੱਤੇ, ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਕੀਤਾ ਕੁਝ ਨਹੀਂ ਹੋ ਸਕਦਾ, ਕਿਉਂਕਿ ਮੈਂ ਤੇ ਕਰਨ ਦੇ ਸਮਰੱਥ ਹੀ ਨਹੀਂ ਹਾਂ। ਜੇ ਜੱਗ ਕੀਤਾ ਤੇ ਉਸ ਪ੍ਰਭੂ ਨੇ ਆਪ ਕੀਤਾ ਹੈ, ਜੇ ਜਸ ਕੀਤਾ ਤੇ ਆਪ ਹੀ ਪਰਮਾਤਮਾ ਨੇ ਜਸ ਕਰਵਾ ਦਿੱਤਾ। ਨਾ ਹਉ ਕੀਆ ਨਾ ਕਰਹੇਂਗੇ, ਨਾ ਕਰ ਸਕੇ ਸਰੀਰ, ਜੋ ਕਿਸ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਉਹ ਤੇ ਮਾਲਕ ਵਡਿਆਈ ਬਖਸ਼ਿਸ਼ ਕਰ ਦਿੰਦਾ ਜਿਸ ਨੂੰ ਦੇਣੀ ਹੋਵੇ। ਵਾਸਤਵ ਦੇ ਵਿੱਚ ਮਨੁੱਖ ਆਪਣੀ ਸੋਚ, ਆਪਣੀ ਸਿਆਣਪ, ਆਪਣੀ ਅਕਲ ਦੇ ਅਨੁਸਾਰ ਕੁਝ ਨਹੀਂ ਕਰ ਸਕਦਾ। ਇਹ ਚਾਹੁੰਦਾ ਆਪਣੇ ਮਨ ਵਿੱਚ ਖਿਆਲ ਕਰ ਲੈਂਦਾ, ਆਪਣੇ ਮਨ ਵਿੱਚ ਇੱਕ ਮਤਾ ਪਕਾ ਲੈਂਦਾ ਕਿ ਮੈਂ ਪੱਛਮ ਦੀ ਦਿਸ਼ਾ ਨੂੰ ਜਾਣਾ ਹੈ। ਪਰ ਮਾਲਕ ਐਸਾ ਇਸ ਨੂੰ ਇੱਕ ਚੱਕਰ ਦਿੰਦਾ ਹੈ, ਮਾਲਕ ਐਸਾ ਇਸ ਦੇ ਮਨ ਨੂੰ ਪ੍ਰੇਰਿਤ ਕਰਦਾ ਹੈ ਕਿ ਇਸ ਨੂੰ ਪੂਰਬ ਦੀ ਦਸ਼ਾ ਨੂੰ ਲੈ ਜਾਂਦਾ ਹੈ।
ਖਿੰਨ ਮਹਿ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ।
ਕਹਿੰਦੇ ਕਿਹੜਾ ਪਰਮੇਸ਼ਰ ਐਸਾ ਹੈ ਵੀ ਜਿਹੜਾ ਮਨੁੱਖ ਨੂੰ ਪ੍ਰੇਰਣਾ ਕਰਕੇ ਦੂਸਰੇ ਪਾਸੇ ਲੈ ਜਾਏ। ਕਈ ਵਾਰੀ ਨਾ ਮਨੁੱਖ ਇਹਦਾ ਮਨ ਢਹਿੰਦੀ ਕਲਾ ਦੇ ਵਿੱਚ ਹੁੰਦਾ, ਪੱਛਮ ਦੀ ਦਿਸ਼ਾ ਨੂੰ ਜਾਂਦਾ। ਐਸੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਇਹ ਚੜ੍ਹਦੀ ਕਲਾ ਵਿੱਚ ਪੂਰਬ ਨੂੰ ਚਲੇ ਜਾਂਦਾ। ਕਈ ਵਾਰੀ ਮਨੁੱਖ ਦੀ ਸੋਚ ਪਿੱਛੇ ਨੂੰ ਚੱਲਦੀ ਹੈ, ਪਸ਼ੂ ਬਿਰਤੀ ਨੂੰ ਚੱਲਦੀ ਹੈ, ਪਰ ਜਦੋਂ ਗੁਰੂ ਦੀ ਸੰਗਤ ਮਿਲ ਜਾਏ, ਗੁਰੂ ਦੀ ਕਿਰਪਾ ਹੋ ਜਾਏ, ਅਗਲੀ ਮੰਜ਼ਿਲ ਵੱਲੇ ਦੇਵਤਾ ਬਣਨ ਵੱਲੇ ਚੱਲ ਪੈਂਦਾ ਹੈ। ਮਨੁੱਖ ਦੀ ਪਿਛਲੀ ਸੋਚ ਪਸ਼ੂ ਬਣਾਉਂਦੀ ਹੈ, ਉਸਾਰੂ ਸੋਚ ਇਸ ਨੂੰ ਦੇਵਤਾ ਬਣਾ ਦਿੰਦੀ ਹੈ, ਪਰਮਾਤਮਾ ਦਾ ਸਰੂਪ ਬਣਾ ਦਿੰਦੀ ਹੈ। ਅਤੇ ਬਖਸ਼ਿਸ਼ ਕੌਣ ਕਰਦਾ? ਕਿਉਂਕਿ ਪਰਮੇਸ਼ਰ ਵੀ ਤਾਂ ਆਪਣੇ ਆਪ ਨੂੰ ਕਈ ਕਹਾਉਂਦੇ ਨੇ ਨਾ, ਸਭ ਕਹਿਤੇ ਹੈ ਪਾਇਆ ਘਾਟ ਨਾ ਕਿਨਹੀਂ ਕਾਇਆ। ਸਾਰੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਮੰਨੀ ਜਾਂਦੇ ਨੇ, ਸਾਰੇ ਆਪਣੇ ਆਪ ਨੂੰ ਸੰਤ ਮੰਨੀ ਜਾਂਦੇ ਨੇ, ਘੱਟ ਤੇ ਆਪਣੇ ਆਪ ਨੂੰ ਕੋਈ ਕਹਾਉਂਦਾ ਹੀ ਨਹੀਂ ਹੈ। ਇੱਕ ਤੋਂ ਇੱਕ ਚੜ੍ਹਦੀ ਕਲਾ ਦੇ ਵਿੱਚ ਆਪਣੇ ਆਪ ਨੂੰ ਦਰਸਾਉਂਦੇ ਨੇ। ਅਨੇਕਾਂ ਪਰਮਾਤਮਾ ਪ੍ਰਭੂ ਬਣ ਗਏ, ਰੱਬ ਬਣ ਬੈਠੇ। ਘਰ ਘਰ ਹੋਏ ਬਹੇ ਗੋ ਰਾਮਾ, ਤਿੰਨ ਤੇ ਸਰ ਹੈ ਨਾ ਕੋ ਕੰਮ। ਇਹ ਕਿਹੜੇ ਪ੍ਰਭ ਦੀ ਗੱਲ ਕਰਦੇ ਹੋ ਤੁਸੀਂ? ਕਿਹੜੇ ਪਰਮੇਸ਼ਰ ਦੀ ਗੱਲ ਕਰਦੇ ਹੋ? ਉਹ ਮਾਲਕ ਜੋ ਸਰਵ ਸ਼ਕਤੀਮਾਨ ਹੈ, ਜੋ ਮੁਕਤੀ ਦਾਤੇ ਨੇ, ਰੂਹਾਨੀਅਤ ਦੇ ਮੁਜੱਸਮੇ ਨੇ, ਐਸੇ ਗੁਰਦੇਵ ਪਾਤਸ਼ਾਹ ਜੀ ਜਿਨ੍ਹਾਂ ਵਿੱਚ ਇਹ ਸਮਰੱਥਾ ਹੈ। ਖਿੰਨ ਮੈਂ ਨੀਚ ਕੀਟ ਕੋ ਰਾਜ, ਇੱਕ ਛਿਨਮਿਤ ਮਾਤਰ ਦੇ ਵਿੱਚ ਨੀਚ ਨੂੰ ਕੀੜੇ ਦੀ ਤਰ੍ਹਾਂ, ਜਿਸ ਦੀ ਕੋਈ ਪਾਇਆ ਹੀ ਨਹੀਂ ਹੈ, ਉਸ ਨੂੰ ਰਾਜ ਬਖਸ਼ਿਸ਼ ਕਰ ਦਿੰਦੇ ਨੇ। ਅਤੇ ਜੇ ਕਿਸੇ ਦੇ ਉੱਤੇ ਨਜ਼ਰ ਸੁਵੱਲੀ ਨਾ ਹੋਵੇ, ਨਦਰ ਉਪੱਠੀ ਜੇਕਰ ਇਹ ਸੁਲਤਾਨਾ ਕਹੋ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਐਸਾ ਸਮਰੱਥ ਪ੍ਰਭੂ, ਕੈਸੀ ਸਮਰੱਥ ਹੈ ਉਸ ਮਾਲਕ ਦੀ, ਕੈਸਾ ਉਹ ਸਰਬ ਸ਼ਕਤੀਮਾਨ ਹੈ। ਕਹਿੰਦੇ ਖਿੰਨ ਮੈਂ ਥਾਪਿਓ ਥਾਪਦਾ ਥਾਪਣ ਹਾਰਾ, ਖਿੰਨ ਮੈਂ ਥਾਪਿਓ ਥਾਪਣ ਹਾਰਾ। ਉਹ ਇੱਕ ਛਿਨ ਮਾਤਰ ਦੇ ਵਿੱਚ ਥਾਪ ਦਿੰਦਾ ਹੈ, ਪੈਦਾ ਕਰ ਦਿੰਦਾ ਹੈ, ਇੱਕ ਛਿਨ ਮਾਤਰ ਵਿੱਚ ਹੀ ਲੈਤਾ ਕਰ ਦਿੰਦਾ ਹੈ। ਤੁਧ ਆਪੇ ਸਿਸਟ ਸਿਰਜੀਆ, ਆਪੇ ਫੁਨਗੋਈ। ਐ ਮੇਰੇ ਸਵਾਮੀ, ਤੁਸੀਂ ਆਪ ਹੀ ਤੇ ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ ਹੈ, ਆਪ ਹੀ ਆਪਣੇ ਵਿੱਚ ਅਭੇਦਤਾ ਕਰ ਲਈ ਹੈ। ਉਹ ਖਿੰਨ ਵਿੱਚ ਹੀ ਥਾਪਣ ਵਾਲਾ ਏ, ਉਹ ਪੈਦਾ ਕਰਨ ਵਾਲਾ ਏ। ਆਪਣ ਹਾਥ ਮਤਾਂਤ, ਮਤਾਂਤ ਮਤੇ ਦਾ ਅੰਤ, ਮਤੇ ਦਾ ਅੰਡ, ਮਤੇ ਦਾ ਮੋਰਲ ਕੀ ਹੈ, ਉਸਦਾ ਨਿਰਣਾ ਕੀ ਹੈ, ਉਸ ਮਾਲਕ ਦੇ ਆਪਣੇ ਹੱਥ ਵਿੱਚ ਹੈ, ਉਸਦੇ ਆਪਣੇ ਅਧੀਨ ਹੈ, ਇਨਸਾਨ ਦੇ ਅਧੀਨ ਨਹੀਂ ਹੈ। ਕੀ ਹੋਣਾ ਹੈ ਇਹ ਕਿਸੇ ਨੂੰ ਨਹੀਂ ਪਤਾ ਹੈ, ਪਰ ਉਸ ਮਾਲਕ ਨੂੰ ਪਤਾ ਹੈ, ਕਿਉਂਕਿ ਮਤੇ ਦਾ ਅੰਤ ਵੀ ਉਹਦੇ ਪਾਸ ਹੈ। ਉਹਦਾ ਨਿਰਣਾ ਵੀ ਉਸ ਮਾਲਕ ਦੇ ਪਾਸ ਹੈ।
ਸਿਆਨਪ ਕਾਹੂ ਕਾਮਨਾ ਆਤ।
ਇਸ ਲਈ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਸਿਆਣਪ ਕਾਹੂ ਕਾਮ ਨਾ ਆਤ। ਮਨੁੱਖ ਦੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ ਕਿ ਚਤੁਰਾਈ ਸਿਆਣਪ ਕਿਤੇ ਕਾਮ ਨਾ ਆਈਆ। ਇਹ ਮਨੁੱਖ ਦੀਆਂ ਸਿਆਣਪਾਂ, ਇਹ ਮਨੁੱਖ ਦੀਆਂ ਚਤੁਰਾਈਆਂ ਇਹ ਕਿਸੇ ਕੰਮ ਨਹੀਂ ਆਉਂਦੀਆਂ ਹਨ। ਮਨੁੱਖ ਅਨੇਕ ਪ੍ਰਕਾਰ ਦੀਆਂ ਚਤੁਰਾਈਆਂ ਕਰਦਾ, ਸਿਆਣਪਾਂ ਕਰਦਾ, ਆਪਣੀ ਅਕਲ ਦੇ ਘੋੜੇ ਦੜਾਉਂਦਾ ਮਨੁੱਖ, ਪਰ ਉਹ ਕਿਸੇ ਵੀ ਕੰਮ ਨਹੀਂ ਆਉਂਦੇ ਹਨ। ਕਿਉਂਕਿ ਹੋਣਾ ਉਹ ਹੈ ਜੋ ਮਾਲਕ ਨੂੰ ਪਾਉਂਦਾ ਹੈ। ਉਹ ਮਾਲਕ ਤੇ ਐਸਾ ਸਮਰੱਥ ਹੈ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ। ਕੈਸਾ ਮਾਲਕ ਹੈ ਉਹ! ਨਦੀਆਂ ਵਗਦੀਆਂ ਵਿੱਚ ਟਿੱਬੇ ਬਣਾ ਦਿੰਦਾ ਹੈ, ਤੇ ਜਿਹੜੇ ਮਾਰੂ ਥਲ ਨੇ ਨਾ ਉਹ ਪਾਣੀ ਦੇ ਸਮੁੰਦਰ ਬਣ ਜਾਂਦੇ ਨੇ। ਅੱਜ ਤੁਸੀਂ ਦਰਿਆਵਾਂ ਨੂੰ ਦੇਖਦੇ ਹੋ ਕਿਤੇ ਦੀ ਕਿਤੇ ਚਲੇ ਗਏ ਨੇ। ਅੱਜ ਆਫਤਾਂ ਦਾ ਕਾਰਨ ਵੀ ਮਨੁੱਖ ਆਪ ਹੀ ਹੈ। ਪਰਮੇਸ਼ਰ ਦੀ ਕਿਰਤ ਦੇ ਨਾਲ ਜਦੋਂ ਛੇੜਛਾੜ ਕਰਦਾ ਨਾ, ਉਹਦੀ ਰਚਨਾ ਨੂੰ, ਪਹਾੜਾਂ ਨੂੰ ਛੇੜਦਾ, ਦਰਿਆਵਾਂ ਨੂੰ ਛੇੜਦਾ, ਉਹਦੀ ਬਨਸਪਤੀ ਨੂੰ ਛੇੜਦਾ, ਉਹਦਾ ਖਮਿਆਜ਼ਾ ਫਿਰ ਇਸ ਨੂੰ ਭੁਗਤਣਾ ਪੈਂਦਾ। ਅਸੀਂ ਕੁਦਰਤ ਦੇ ਅਨੁਸਾਰ ਜੀਵਨ ਜੀਏ, ਅਸੀਂ ਕੁਦਰਤ ਦੇ ਅਨੁਸਾਰ ਵਾਤਾਵਰਣ ਨੂੰ ਰੱਖੀਏ, ਕੁਦਰਤ ਦੇ ਅਨੁਸਾਰ ਅਸੀਂ ਇਹ ਸਾਰਾ ਜਿਤਨਾ ਵੀ ਕਾਰੋਬਾਰ ਉਹਦੇ ਅਨੁਸਾਰ ਕਰੀਏ, ਤੇ ਕਦੇ ਆਫਤ ਨਹੀਂ ਆਉਂਦੀ ਮਨੁੱਖ ਦੇ ਉੱਤੇ। ਦਰਅਸਲ ਮਨੁੱਖ ਆਫਤਾਂ ਵਿੱਚ ਉਦੋਂ ਘਿਰਦਾ ਹੈ ਜਦੋਂ ਆਪਣੀ ਸਿਆਣਪ ਵਰਤਦਾ ਹੈ, ਜਦੋਂ ਆਪਣੀ ਅਕਲ ਵਰਤਦਾ ਹੈ। ਇਹ ਤੁਸੀਂ ਵਿਦੇਸ਼ਾਂ ਵਿੱਚ ਚਲੇ ਜਾਓ, ਇੱਕ ਕਾਨੂੰਨ ਹੈ ਉਹਨਾਂ ਦੀ ਸਰਕਾਰਾਂ ਦਾ, ਜੇ ਤੁਸੀਂ ਘਰ ਬਣਾਉਣਾ ਹੈ ਨਾ, ਤੇ ਘਰ ਬਣਾਉਣ ਵਾਸਤੇ ਵੀ ਤੁਸੀਂ ਜ਼ਮੀਨ ਪੱਧਰੀ ਨਹੀਂ ਕਰ ਸਕੋਗੇ। ਜੈਸੀ ਕੁਦਰਤ ਨੇ ਰਚੀ ਹੈ ਰਚਨਾ, ਉਹਦੇ ਅਨੁਸਾਰ ਆਪਣਾ ਮਕਾਨ ਤਿਆਰ ਕਰਨਾ ਹੈ। ਜੇ ਖੇਤੀ ਕਰਨੀ ਹੈ ਤੇ ਜਿਵੇਂ ਕੁਦਰਤ ਨੇ ਧਰਤੀ ਦੀ ਰਚਨਾ ਕੀਤੀ, ਉੱਚੀ ਹੈ ਨੀਵੀਂ ਹੈ, ਉਸੇ ਤਰ੍ਹਾਂ ਤੁਹਾਨੂੰ ਖੇਤੀ ਕਰਨੀ ਪਵੇਗੀ। ਤੇ ਕਦੇ ਬਹੁਤੀਆਂ ਆਫਤਾਂ ਨਹੀਂ ਆਉਂਦੀਆਂ। ਅਸੀਂ ਮਕਾਨ ਬਣਾਉਣਾ ਤਾਂ ਵੀ, ਖੇਤੀ ਕਰਨੀ ਹੈ ਤਾਂ ਵੀ, ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ ਤੇ ਹਰ ਸਾਲ ਤਬਾਹੀਆਂ ਆਉਂਦੀਆਂ ਨੇ। ਇਸੇ ਤਰ੍ਹਾਂ ਹੀ ਅਸੀਂ ਜੀਵਨ ਦੇ ਨਾਲ ਜਦੋਂ ਛੇੜਛਾੜ ਕਰਦੇ ਹਾਂ, ਜਿਹੜਾ ਪਦਾਰਥ ਪਰਮੇਸ਼ਰ ਨੇ ਸਾਡੇ ਵਾਸਤੇ ਪੈਦਾ ਕੀਤਾ, ਪਸ਼ੂ ਦੀ ਖੁਰਾਕ ਵੱਖਰੀ ਹੈ, ਮਨੁੱਖ ਦੀ ਖੁਰਾਕ ਵੱਖਰੀ ਹੈ, ਪੰਛੀਆਂ ਦੀ ਖੁਰਾਕ ਵੱਖਰੀ ਹੈ, ਕੀੜੇ ਮਕੌੜੇ ਦੀ ਖੁਰਾਕ ਵੱਖਰੀ ਹੈ। ਕਿਉਂਕਿ 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰਕੋ ਤਦਕਾ, 84 ਲੱਖ ਜੂਨ ਪੈਦਾ ਕਰਕੇ ਪਰਮਾਤਮਾ ਨੇ ਰਿਜਕ ਦਿੱਤਾ। ਪਰ ਜਦੋਂ ਅਸੀਂ ਇੱਕ ਦੂਸਰੇ ਦਾ ਰਿਜਕ ਹੜੱਪਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਦੂਸਰੇ ਦਾ ਭੋਜਨ ਆਪ ਖਾਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਕੀ ਹੁੰਦਾ ਹੈ? ਤਾਂ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਨੇ, ਸਰੀਰ ਵਿੱਚ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ। ਇਹ ਬਿਮਾਰੀਆਂ ਅਸੀਂ ਆਪ ਹੀ ਸਹੇੜੀਆਂ ਨੇ ਨਾ। ਹਰ ਇੱਕ ਵਸਤੂ ਵਿੱਚ ਜ਼ਹਿਰ ਹੈ, ਦੁੱਧ ਵਿੱਚ ਵੀ ਜ਼ਹਿਰ ਹੈ, ਸਬਜ਼ੀ ਵਿੱਚ ਜ਼ਹਿਰ ਹੈ, ਕਣਕ ਵਿੱਚ ਜ਼ਹਿਰ ਹੈ, ਕਿਹੜੀ ਚੀਜ਼ ਐਸੀ ਜਿਹੜੀ ਜ਼ਹਿਰ ਤੋਂ ਬਿਨਾਂ? ਇਹ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ, ਐਸਾ ਇੱਕ ਸਖ਼ਤ ਕਾਨੂੰਨ ਬਣਾਇਆ ਜਾਏ ਵੀ ਖਾਣ ਵਾਲੀ ਕਿਸੇ ਵਸਤੂ ਵਿੱਚ ਕੋਈ ਮਿਲਾਵਟ ਨਹੀਂ ਹੋ ਸਕੇਗੀ। ਅਗਰ ਕੋਈ ਮਿਲਾਵਟ ਕਰਦਾ ਹੈ ਉਹਦੇ 'ਤੇ ਕਾਨੂੰਨ ਸਖ਼ਤ ਕਾਰਵਾਈ ਕਰੇ ਤਾਂ ਬੜੀਆਂ ਕੀਮਤੀ ਜ਼ਿੰਦਗੀਆਂ ਬਚ ਸਕਦੀਆਂ ਨੇ। ਪਰ ਅਸੀਂ ਮਾਇਆ ਦੀ ਹੋੜ ਵਿੱਚ, ਜਿਹੜਾ ਮਾਇਆ ਕਮਾਉਣ ਵਾਲਾ ਜ਼ਰੀਆ ਸਰੀਰ ਹੈ ਨਾ, ਇਸੇ ਨੂੰ ਮਾਇਆ ਦੀ ਭੇਟ ਚੜ੍ਹਾ ਦਿੰਦੇ ਹਾਂ। ਜੋ ਪਹਿਲਾਂ ਬੇਨਤੀ ਕੀਤੀ ਹੈ ਨਾ ਕਿ ਮਾਇਆ ਇਸ ਨੂੰ ਭੋਗ ਜਾਂਦੀ ਹੈ, ਇਹ ਸਮਝਦੇ ਕਿ ਮਾਇਆ ਭੋਗਣ ਵਾਸਤੇ ਹੈ, ਨਹੀਂ ਮਾਇਆ ਸਰੀਰ ਨੂੰ ਭੋਗ ਜਾਂਦੀ ਹੈ। ਸਾਹਿਬ ਕਹਿੰਦੇ ਉਹ ਭਲਿਆ ਤੇਰੀ ਸਿਆਣਪ ਕਿਸੇ ਕੰਮ ਨਹੀਂ ਆਉਣੀ, ਸਿਆਣਪ ਕਾਹੂ ਕਾਮ ਨਾ ਆਤ, ਇਹ ਸਿਆਣਪ ਕਿਸੇ ਕੰਮ ਨਹੀਂ ਆਏਗੀ।
ਜੋ ਅਨਰੂਪੇ ਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ,
ਕਿਉਂਕਿ ਜੋ ਮਾਲ ਮੇਰੇ ਮਾਲਕ ਠਾਕੁਰ ਨੇ, ਠਾਕੁਰ ਨਾਮ ਪਰਮਾਤਮਾ ਦਾ ਹੈ, ਪਰਮਾਤਮਾ ਦੇ ਅਨੇਕਾਂ ਹੀ ਪ੍ਰਭੂ ਦੇ ਨਾਮ ਨੇ, ਕੋਈ ਵਿਠਲ ਕਹਿ ਲਏ, ਠਾਕੁਰ ਕਹਿ ਲਏ, ਭਗਵਾਨ ਕਹਿ ਲਏ, ਰਾਮ ਕਹਿ ਲਏ, ਵਾਹਿਗੁਰੂ ਕਹਿ ਲਏ, ਅੱਲਾਹ ਕਹਿ ਲਏ, ਰਹੀਮ ਕਹਿ ਲਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤੇ ਅਨੇਕਾਂ ਹੀ ਨੇ ਨਾਮ, ਜੈਸੀ ਸ੍ਰੀ ਜੈਸੀ ਪਰਮੇਸ਼ਰ ਨੇ ਕਿਰਤ ਕੀਤੀ ਨਾਮ ਵੈਸੇ ਵੈਸੇ ਰੱਖ ਦਿੱਤੇ। ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ ਮਧਸੂਦਨ ਦਾ ਮੋਦਰ ਸਵਾਮੀ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ। ਕਿਤੇ ਅਫਸੋਸ ਦੀ ਗੱਲ ਹੈ, ਅਸੀਂ ਪਰਮਾਤਮਾ ਦੇ ਨਾਮ ਤੇ ਹੀ ਝਗੜੇ ਸ਼ੁਰੂ ਕਰ ਲਏ ਨੇ, ਅਸੀਂ ਧਰਮ ਦੇ ਨਾਮ ਤੇ ਕਤਲੋ ਗਾਰਤ ਸ਼ੁਰੂ ਕਰ ਦਿੱਤੀ। ਉਹ ਭਲਿਓ ਪਰਮਾਤਮਾ ਤੇ ਕਿਹਾ ਦੋ ਤੇ ਹੈ ਹੀ ਨਹੀਂ, ਉਹਦੇ ਨਾਮ ਵੱਖਰੇ ਵੱਖਰੇ ਨੇ, ਅਸੀਂ ਕਿਉਂ ਨਾਵਾਂ ਦਾ ਝਗੜਾ ਪਾ ਕੇ ਝਗੜਦੇ ਹਾਂ, ਅਸੀਂ ਕਿਉਂ ਧਰਮ ਦੇ ਨਾਮ ਤੇ ਵੰਡੀਆਂ ਪਾਉਂਦੇ ਹਾਂ। ਧਰਮ ਦੇ ਨਾਲ ਤੇ ਅਸੀਂ ਜੁੜਨਾ, ਜੁੜਨਾ ਉਸ ਪਰਮਾਤਮਾ ਦੇ ਨਾਲ ਹੈ, ਉਹ ਸਰਵ ਸ਼ਕਤੀਮਾਨ ਦੇ ਨਾਲ ਜੁੜਨਾ ਹੈ, ਜਿਸ ਮਾਲਕ ਨੇ ਨਾ ਪਹਿਲੋਂ ਹੀ ਸਾਰੀ ਠਾਣੀ ਹੋਈ ਹੈ। ਜੋ ਅਨਰੂਪੇ ਠਾਕੁਰ ਮੇਰਾ, ਮੇਰੇ ਮਾਲਕ ਨੇ ਜੋ ਪਹਿਲੋਂ ਤੈਅ ਕੀਤਾ ਹੋਇਆ, ਜੋ ਨਿਸ਼ਚੇ ਕੀਤਾ ਹੋਇਆ, ਜੋ ਠਾਣਿਆ ਹੋਇਆ, ਹੋਏ ਰਹੀ ਉਹ ਬਾਤ, ਉਹੀ ਬਾਤ ਹੋ ਕੇ ਰਹੇਗੀ, ਉਹੀ ਗੱਲ ਹੋਏ ਕੇ ਰਹੇਗੀ। ਜੀਵ ਦਾ ਕੀਤਾ ਕੁਛ ਨਹੀਂ ਹੋਣਾ, ਜੋ ਮਾਲਕ ਦੇ ਹੁਕਮ ਵਿੱਚ ਹੋਣਾ ਉਹ ਹੈ, ਫਿਰ ਕਿਉਂ ਨਾ ਅਸੀਂ ਉਹਦੇ ਹੁਕਮ ਵਿੱਚ ਚੱਲੀਏ, ਕਿਉਂ ਅਸੀਂ ਆਪਣੀ ਸਿਆਣਪ ਆਪਣੀ ਚਤੁਰਾਈ ਲੈ ਕੇ ਉਸ ਮਾਲਕ ਦੀ ਵਿੱਚ ਦਖਲ ਅੰਦਾਜ਼ੀ ਕਰੀਏ। ਪਾਤਸ਼ਾਹ ਨੇ ਤਾਂ ਇਹ ਵੀ ਬਚਨ ਕਹੇ ਸਨ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਟਲ ਰਾਏ, ਉਸ ਮਾਲਕ ਦੇ ਹੁਕਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ, ਉਹ ਸਤਿਗੁਰ ਮੇਰਾ ਮਾਰਜ ਵਾਲੇ, ਸਤਿਗੁਰ ਮੇਰਾ ਸਰਬ ਪਰਤ ਪਾਲੇ, ਉਹ ਜੀਵ ਦਾਨ ਦੇਣ ਵਾਲਾ ਵੀ ਉਹੀ ਹੈ, ਜੀਵਨ ਲੈਣ ਵਾਲਾ ਵੀ ਉਹੀ ਹੈ। ਜੇ ਮਾਲਕ ਨੇ ਕੁਝ ਬਖਸ਼ਿਸ਼ ਕਰ ਦਿੱਤੀ ਤੇ ਅਸੀਂ ਉਸ ਮਾਲਕ ਦਾ ਸ਼ਰੀਕ ਬਣ ਜਾਈਏ? ਨਹੀਂ, ਜਿਵੇਂ ਜਿਵੇਂ ਮਾਲਕ ਕਿਰਪਾ ਕਰੇ ਨਾ ਤਿਵੇਂ ਤਿਵੇਂ ਉਹਦੇ ਹੁਕਮ ਦੇ ਵਿੱਚ ਢਲਣਾ ਹੈ, ਤਿਵੇਂ ਤਿਵੇਂ ਉਹਦੀ ਰਜ਼ਾ ਵਿੱਚ ਚੱਲਣਾ ਹੈ, ਕਿਉਂਕਿ ਜਿਹੜਾ ਉਹਦੀ ਰਜ਼ਾ ਵਿੱਚ ਚੱਲਦਾ ਹੈ ਨਾ ਉਸ ਨੂੰ ਚੰਗਾ ਲੱਗਦਾ। ਖਸਮੈ ਸੋਈ ਭਾਵਦਾ, ਖਸਮੈ ਦਾ ਭਾਣਾ ਜਿਸ ਭਾਵੈ, ਜਿਸ ਨੂੰ ਮਾਲਕ ਦਾ ਭਾਣਾ ਚੰਗਾ ਲੱਗਦਾ ਹੈ ਨਾ ਉਹ ਮਾਲਕ ਨੂੰ ਭਾ ਜਾਂਦਾ ਹੈ। ਪਾਤਸ਼ਾਹ ਨੇ ਬਚਨ ਕਹੇ ਸੀ, ਬੇਟਾ ਭਾਨੀ ਤਿੰਨਾਂ ਭੱਬਿਆਂ ਦਾ ਖਿਆਲ ਰੱਖਣਾ, ਭੁੱਲੀ ਭਲਾ ਤੇ ਭਾਣਾ। ਇਨਸਾਨ ਗਲਤੀ ਕਰਨ ਵਾਲਾ ਹੈ, ਗਲਤੀਆਂ ਦਾ ਪੁੱਤਲ ਹੈ। ਗਲਤੀ ਹੋ ਜਾਏ, ਸਤਿਗੁਰੂ ਭੁੱਲ ਗਏ, ਦੁੱਖ ਸੁੱਖ ਵਿੱਚ ਉਹਦੇ ਭਾਣੇ ਵਿੱਚ ਰਹਿਣਾ ਹੈ, ਹਮੇਸ਼ਾ ਉਸ ਦਾ ਭਲਾ ਕਰਕੇ, ਉਸ ਨੂੰ ਭਲਾ ਕਰਕੇ ਮੰਨਣਾ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਮਾਲਕ ਜਿਹੜਾ ਹੈ ਨਾ, ਉਸਨੇ ਜੋ ਕੁਝ ਠਾਣਿਆ ਹੋਇਆ, ਹੋਏ ਰਹੀ ਉਹ ਬਾਤ, ਉਹ ਬਾਤ, ਉਹ ਬਚਨ, ਉਹ ਗੱਲ, ਉਹ ਕਰਮ ਹੋ ਕਰਕੇ ਰਹਿੰਦਾ ਹੈ।
ਰਹਾਉ ਦੇਸ ਕਮਾਵਨ ਤਨ ਜੋਰਨ ਕੀ ਮਨਸਾ, ਬੀਚੇ ਨਿਕਸੇ ਸਾਸ।
ਮੇਰੇ ਸਾਹਿਬ ਜੀ, ਆਪ ਜੀ ਕਿਰਪਾ ਕਰਕੇ ਥੋੜ੍ਹਾ ਜਿਹਾ ਸਮਝਾਓ। ਜਗਿਆਸੂ ਦਾ ਪ੍ਰਸ਼ਨ ਹੈ ਕਿ ਪਾਤਸ਼ਾਹ ਆਪ ਜੀ ਕਹਿੰਦੇ ਹੋ ਕਿ ਜੋ ਮਾਲਕ ਨੇ ਠਾਣਿਆ ਹੋਇਆ ਹੈ, ਨਿਸ਼ਚੇ ਕੀਤਾ ਹੋਇਆ ਹੈ, ਉਹੀ ਗੱਲ ਹੋ ਕੇ ਰਹਿਣੀ ਹੈ, ਅਤੇ ਸਾਹਿਬ ਜੀ ਕਿਰਪਾ ਕਰਕੇ ਨਾ ਸਾਨੂੰ ਕਲਯੁਗੀ ਜੀਵਾਂ ਨੂੰ, ਜਿਵੇਂ ਪਿਤਾ ਆਪਣੇ ਪੁੱਤਰ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਨੇ ਨਾ, ਕਈ ਵਾਰੀ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ, ਅਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਿਉਂਕਿ ਸਾਂਝਾ ਸਾਹਿਬ ਬਾਪ ਹਮਾਰਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਬਾਪੂ ਨੇ, ਅਤੇ ਭਾਈ ਆਪਣੇ ਬਾਪੂ ਨੂੰ ਛੱਡ ਕੇ ਕਿਸੇ ਹੋਰ ਦੇ ਪਾਸ ਨਾ ਜਾਇਆ ਕਰੋ। ਜੋ ਕੁਝ ਮੰਗਣਾ ਬਾਪੂ ਦੇ ਕੋਲੋਂ ਮੰਗਣਾ। ਛੋਟਾ ਜਿਹਾ ਬੱਚਾ ਵਿਹੜੇ ਵਿੱਚ ਖੇਡਦਾ ਹੋਵੇ ਨਾ, ਅਤੇ ਗਲੀ ਵਿੱਚ ਬਾਜ਼ਾਰ ਵਿੱਚ ਕੋਈ ਫੇਰੀ ਲਾਉਣ ਵਾਲਾ ਆ ਜਾਏ, ਕੋਈ ਮਠਿਆਈਆਂ ਵੇਚਣ ਵਾਲਾ ਆ ਜਾਏ, ਖਿਡੌਣੇ ਵੇਚਣ ਵਾਲਾ ਆ ਜਾਏ, ਛੋਟਾ ਜਿਹਾ ਬੱਚਾ ਭੱਜ ਕੇ ਆਪਣੇ ਪਿਤਾ ਦੇ ਕੋਲ ਜਾਂਦਾ ਹੈ ਕਿ ਪਿਤਾ ਜੀ ਮੈਨੂੰ ਪੈਸੇ ਦਿਓ, ਮੈਂ ਚੀਜ਼ ਲੈਣੀ ਹੈ। ਗੁਆਂਢੀ ਤੇ ਕੋਲ ਤਾਂ ਨਹੀਂ ਨਾ ਜਾਂਦਾ। ਗੁਆਂਢੀ ਭਾਵੇਂ ਕਿੰਨਾ ਵੀ ਅਮੀਰ ਹੋਵੇ ਅਤੇ ਪਿਤਾ ਭਾਵੇਂ ਸਰਸਰੀ ਹੋਵੇ, ਗੁਜ਼ਾਰਾ ਕਰਨ ਵਾਲਾ, ਬੱਚਾ ਅਮੀਰ ਦੇ ਕੋਲ ਨਹੀਂ ਜਾਂਦਾ, ਆਪਣੇ ਪਿਤਾ ਦੇ ਕੋਲ ਆਉਂਦਾ। ਉਹ ਸਿੱਖਾ, ਤੇਰਾ ਤੇ ਬਾਪੂ ਬੜਾ ਅਮੀਰ ਹੈ, ਉਹਦੇ ਖਜ਼ਾਨਿਆਂ ਦਾ ਤੇ ਪਤਾ ਹੀ ਨਹੀਂ ਕਿੰਨੇ ਖਜ਼ਾਨੇ ਉਹਦੇ ਕੋਲ ਨੇ, ਉਹ ਤੇ ਰੀਤੇ ਭਰੇ ਭਰੇ ਸਖਨਾਵ ਹੈ, ਜੇ ਤਾਂ ਕੋ ਵਿਵਹਾਰ ਹੈ। ਪਰ ਤੂੰ ਕੈਸਾ ਸਿੱਖ ਹੈ, ਆਪਣੇ ਪਿਤਾ ਨੂੰ ਛੱਡ ਕੇ ਹੋਰਨਾਂ ਦੇ ਕੋਲ ਮੰਗਣ ਵਾਸਤੇ ਜਾਂਦਾ, ਹੋਰਨਾਂ ਦੇ ਕੋਲ ਝੋਲੀਆਂ ਅੜਦਾ, ਮਣੀਆਂ ਮਸਾਣੀਆਂ ਦੀ ਪੂਜਾ ਕਰਦਾ, ਜੰਡਾਂ ਪਿੱਪਲਾਂ ਨੂੰ ਮੱਥਾ ਟੇਕਦਾ। ਨਹੀਂ, ਉਸ ਆਪਣੇ ਬਾਪੂ ਦੇ ਚਰਨਾਂ ਨਾਲ ਜੁੜ, ਜੋ ਚਾਹੀਦਾ ਤੈਨੂੰ ਪਿਤਾ ਦੇ ਕੋਲੋਂ ਮੰਨਣਾ ਹੈ, ਗੁਆਂਢੀ ਨੇ ਤੈਨੂੰ ਕੁਝ ਨਹੀਂ ਦੇਣਾ। ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ, ਸਾਡੇ ਪਿਤਾ ਸਾਨੂੰ ਕਿੰਨੇ ਪਿਆਰ ਨਾਲ ਸਮਝਾਉਂਦੇ ਨੇ, ਕਹਿੰਦੇ ਦੇਸ ਕਮਾਵਨ ਧਨ ਜੋਰਨ ਕੀ ਮਨਸਾ। ਬੜਾ ਸੁੰਦਰ ਵਿਸਰਾਮ ਲਾਇਆ ਹੈ। ਕਈ ਵੀ ਨੇ ਬਹੁਤੇ ਵੀਰ ਜਿਹੜੇ ਨੇ ਨਾ, ਮਨਸਾ ਬੀਚੇ ਨਿਕਸੇ ਸਾਸ ਕਹਿ ਦਿੰਦੇ ਨੇ, ਪਾਠ ਵੀ ਗਲਤ ਹੋ ਜਾਂਦਾ, ਅਰਥ ਦਾ ਅਨਰਥ ਹੋ ਜਾਂਦਾ। ਸਾਹਿਬ ਬਖਸ਼ਿਸ਼ ਕਰਦੇ, ਦੇਸ ਕਮਾਵਨ ਧਨ ਜੋਰਨ ਕੀ ਮਨਸਾ। ਦੇਸ਼ ਨੂੰ ਕਮਾਉਣਾ, ਧਨ ਜੋੜਨ ਦੀ ਜਿਹੜੀ ਇੱਛਿਆ ਬਣੀ ਹੋਈ ਹੈ ਇਸ ਦੀ, ਇਹਦੀ ਬੁੱਧੀ ਵਿੱਚ ਨਾ ਇਹਨੇ ਠਾਣਿਆ ਹੋਇਆ ਵੀ ਮੈਂ ਬਹੁਤਾ ਧਨ ਕਮਾਉਣਾ ਹੈ, ਇਸ ਦੇਸ਼ 'ਤੇ ਵੀ ਮੇਰਾ ਰਾਜ ਹੋ ਜਾਏ, ਉਹ ਵੀ ਦੇਸ਼ ਮੇਰੇ ਕਬਜ਼ੇ ਵਿੱਚ ਆ ਜਾਏ, ਇੱਕ ਦੂਸਰੇ 'ਤੇ ਕਬਜ਼ਾ ਕਰਨ ਦੇ ਵਾਸਤੇ ਹੀ ਨਾ ਲੱਖਾਂ ਕਰੋੜਾਂ ਦੀਆਂ ਆਹੂਤੀਆਂ ਦੇ ਦਿੱਤੀਆਂ ਜਾਂਦੀਆਂ ਨੇ। ਪਰ ਹੁੰਦਾ ਕੀ ਹੈ, ਬੀਚੇ ਨਿਕਸੇ ਸਾਸ। ਦੇਸ਼ ਕਮਾਉਣ, ਧਨ ਜੋੜਨ ਦੀ ਮਨਸਾ ਦੇ ਵਿੱਚ ਹੀ ਦੇ ਸਵਾਸ ਨਿਕਲ ਜਾਂਦੇ ਨੇ। ਸਿਕੰਦਰੇ ਆਜ਼ਮ ਦੁਨੀਆਂ ਦਾ ਜੇਤੂ ਬਾਦਸ਼ਾਹ ਹੋਇਆ, ਫਾਤਿਹ ਆਜ਼ਮ ਕਿਹਾ ਗਿਆ ਇਸਨੂੰ। ਇਸ ਨੇ ਦਰਿਆਏ ਸਿੰਧ ਨੂੰ ਪਾਰ ਕੀਤਾ ਹੈ ਅਤੇ ਦਰਿਆਏ ਸਿੰਧ ਨੂੰ ਪਾਰ ਕਰਕੇ ਨਾ ਆਪਣਾ ਨਾਮ ਲਸ਼ਕਰ ਲੈ ਕੇ ਲੁੱਟ ਮੁੱਟ ਕਰਦਾ ਹੋਇਆ, ਕਤਲੋ ਗਾਰਤ ਕਰਦਾ ਹੋਇਆ ਆਪਣੇ ਦੇਸ਼ ਨੂੰ ਵਾਪਸ ਜਾ ਰਿਹਾ, ਯੂਨਾਨ ਨੂੰ ਵਾਪਸ ਜਾ ਰਿਹਾ। ਦਰਿਆ ਪਾਰ ਕੀਤਾ ਅਤੇ ਇਸ ਦੀ ਨਜ਼ਰ ਪੈ ਗਈ ਦਰਿਆ ਦੇ ਕਿਨਾਰੇ ਦੇ ਉੱਤੇ। ਬਰੇਤੀ ਬੜੀ ਸੁੰਦਰ ਵਿਛੀ ਹੋਈ, ਠੰਡੀ ਠੰਡੀ ਬਰੇਤੀ ਹੈ। ਉਸ ਬਰੇਤੀ 'ਤੇ ਇੱਕ ਮਹਾਤਮਾ ਲੇਟੇ ਹੋਏ ਨੇ, ਸੰਤ ਲੇਟੇ ਹੋਏ ਨੇ। ਸੰਤ ਉਸ ਨੂੰ ਕਿਹਾ ਜਾਂਦਾ ਜਿਹਦੀਆਂ ਇਛਾਵਾਂ ਦਾ ਅੰਤ ਹੋ ਜਾਏ, ਜਿਹਦੀਆਂ ਮੰਗਾਂ ਦਾ ਕੋਈ ਅੰਤ ਹੋ ਜਾਏ, ਜਿਹਦੀ ਕੋਈ ਇੱਛਾ ਨਾ ਰਹੇ, ਜਿਹਦੀ ਕੋਈ ਮੰਗ ਨਾ ਰਹੇ। ਅਤੇ ਜਿਹੜਾ ਵਾਸ਼ਨਾ ਦਾ ਭਰਿਆ ਹੋਇਆ ਉਹ ਕਾਹਦਾ ਸੰਤ ਹੈ। ਸੰਤ ਲੇਟਿਆ ਹੋਇਆ ਬਰੇਤੀ ਦੇ ਉੱਤੇ ਬੜੇ ਆਨੰਦ ਵਿੱਚ ਹੈ। ਸੂਰਜ ਦੀਆਂ ਕਿਰਨਾਂ ਸਰੀਰ 'ਤੇ ਪੈ ਰਹੀਆਂ ਨੇ, ਠੰਡੀ ਬਰੇਤੀ 'ਤੇ ਲੇਟਿਆ ਹੋਇਆ। ਸਿਕੰਦਰ ਉਹਦੇ ਕੋਲ ਪਹੁੰਚ ਗਿਆ, ਸਿਕੰਦਰ ਉਸਦੇ ਕੋਲ ਪਹੁੰਚਿਆ, ਜਾ ਕੇ ਨਮਸਕਾਰ ਕੀਤੀ। ਸੰਤ ਨੇ ਪੁੱਛਿਆ, ਸਿਕੰਦਰ ਕਿੱਥੋਂ ਆ ਰਿਹਾ, ਕਿੱਧਰ ਜਾ ਰਿਹਾ? ਕਹਿਣ ਲੱਗਿਆ ਕਿ ਮੈਂ ਦੇਸ਼ ਨੂੰ ਲੁੱਟ ਕੁੱਟ ਕੇ ਆਪਣੇ ਅਧੀਨ ਕਰਕੇ ਅਤੇ ਹੁਣ ਵਾਪਸ ਜਾ ਰਹੇ ਹਾਂ, ਆਪਣੇ ਦੇਸ਼ ਜਾ ਰਹੇ ਹਾਂ। ਕਹਿਣ ਲੱਗਿਆ, ਸਿਕੰਦਰ ਦੇਸ਼ ਵਾਪਸ ਜਾ ਕੇ ਕੀ ਕਰੇਗਾ? ਸਿਕੰਦਰ ਕਹਿੰਦਾ, ਫਿਰ ਹੋਰ ਦੇਸ਼ ਉੱਤੇ ਚੜ੍ਹਾਈ ਕਰਾਂਗਾ, ਉਹਨੂੰ ਜਿੱਤ ਕੇ ਫਿਰ ਕੀ ਕਰੇਗਾ? ਫਿਰ ਕਹਿੰਦਾ, ਕਿਸੇ ਹੋਰ ਆਕੀ ਦੇਸ਼ 'ਤੇ ਜਾ ਕੇ ਹਮਲਾ ਕਰਾਂਗਾ, ਉਹਨੂੰ ਜਿੱਤ ਕੇ ਆਪਣੇ ਰਾਜ ਵਿੱਚ ਮਿਲਾਵਾਂਗਾ। ਸੰਤ ਕਹਿੰਦੇ, ਫਰਜ਼ ਕਰੋ ਕਿ ਤੂੰ ਸਾਰੇ ਦੇਸ਼ ਨੂੰ ਜਿੱਤ ਲਵੇਂ, ਸਾਰੇ ਆਕੀ ਮੁਲਕ ਤੇਰੇ ਅਧੀਨ ਹੋ ਜਾਣ, ਫਿਰ ਕੀ ਕਰੇਗਾ? ਸਿਕੰਦਰ ਕਹਿੰਦਾ, ਫਿਰ ਮੈਂ ਆਰਾਮ ਕਰਾਂਗਾ। ਸੰਤ ਕਹਿੰਦੇ, ਉਹ ਭਲਿਆ, ਲੱਖਾਂ ਕਰੋੜਾਂ ਨੂੰ ਮਾਰ ਕੇ, ਕਤਲੋ ਗਾਰਤ ਕਰਕੇ, ਅਨੇਕ ਪ੍ਰਕਾਰ ਦੇ ਉਪਦਰਵ ਪੈਦਾ ਕਰਕੇ ਜੇ ਤੂੰ ਆਰਾਮ ਫਿਰ ਕਰੇਗਾ ਤੇ ਆ ਅਸੀਂ ਆਰਾਮ ਕਰ ਰਹੇ ਹਾਂ, ਇਹ ਸਾਡੇ ਨਾਲ ਲੇਟ ਬਰੇਤੀ 'ਤੇ, ਬਰੇਤੀ 'ਤੇ ਲੇਟ ਕੇ ਆਨੰਦ ਲਏ, ਇੱਥੇ ਆਰਾਮ ਕਰ। ਇਤਿਹਾਸ ਗਵਾਹ ਹੈ, ਸਿਕੰਦਰ ਨੂੰ ਆਰਾਮ ਨਸੀਬ ਨਹੀਂ ਹੋਇਆ, ਆਪਣੇ ਦੇਸ਼ ਵਾਪਸ ਨਹੀਂ ਪਹੁੰਚਿਆ, ਰਸਤੇ ਵਿੱਚ ਬਿਮਾਰ ਹੋ ਕੇ ਮਰ ਗਿਆ, ਆਰਾਮ ਨਹੀਂ ਮਿਲ ਸਕਿਆ। ਦੇਸ਼ ਕਮਾਉਣ ਵਾਸਤੇ ਧਨ ਜੋੜਨ ਦੀ ਇਹਦੇ ਵਿੱਚ ਮਨਸਾ ਹੈ, ਬੁੱਧੀ ਹੈ, ਇਹਦੀਆਂ ਵਿਚਾਰਾਂ ਨੇ, ਪਤਾ ਨਹੀਂ ਕਿੰਨੇ ਕਿੰਨੇ ਸੁਪਨੇ ਇਹ ਆਪਣੇ ਮਨ ਵਿੱਚ ਸੰਜੋਈ ਬੈਠਾ, ਪਰ ਹੁੰਦਾ ਕੁਝ ਵੀ ਨਹੀਂ। ਉਹਨਾਂ ਵਿੱਚ ਇਹਦੇ ਸਵਾਸ ਨਿਕਲ ਜਾਂਦੇ ਨੇ,
ਲਸਕਰ ਨੇਵ ਖਵਾਸ ਸਭ ਤਿਆਗੇ, ਜੰਪੁਰ ਊਠ ਸਿਧਾਸ।
ਕਹਿੰਦੇ ਜਿਤਨੇ ਵੀ ਇਹਦੇ ਪਾਸ ਲਸ਼ਕਰ ਨੇਬ ਖਵਾਸ ਸਭ ਤਿਆਗੇ, ਜਿਤਨੀਆਂ ਫੌਜਾਂ ਨੇ, ਜਿਤਨੇ ਵੀ ਇਹਦੇ ਕੋਲ ਨਵਾਬ ਨੇ, ਜਿਤਨੇ ਵੀ ਚੋਬਦਾਰ ਨੇ, ਕਹਿ ਲਓ ਕਿ ਚਤੁਰੰਗੀ ਸੈਨਾ ਇਹਦੇ ਕੋਲ ਹੈ, ਹਾਥੀਆਂ ਦੀ, ਘੋੜਿਆਂ ਦੀ, ਰਥਾਂ ਦੀ, ਪੈਦਲ ਜਿਤਨੇ ਅਹਿਲਕਾਰ ਨੇ, ਇਹਦੇ ਨਵਾਬ ਨੇ, ਇਹਦੇ ਅਹਿਲਕਾਰ ਨੇ, ਜਿਤਨੇ ਵੀ ਸਾਰਾ ਕੁਝ ਹੈ ਨਾ, ਸਭ ਤਿਆਗੇ, ਸਾਰਿਆਂ ਨੂੰ ਤਿਆਗ ਦਿੱਤਾ ਇਸ ਨੇ। ਅਤੇ ਹੋਇਆ ਕਿ ਜੰਪੁਰ ਊਠ ਸਿਧਾਸ, ਸਾਰਾ ਕੁਝ ਵਿੱਚੇ ਛੱਡ ਕੇ ਜਮਾਂ ਦੀ ਪੁਰੀ ਨੂੰ ਚਲੇ ਗਿਆ, ਸਰੀਰ ਤਿਆਗ ਗਿਆ। ਮਨ ਵਿੱਚ ਬੜੇ ਸੰਕਲਪ ਸੀ ਇਹਦੇ, ਮੈਂ ਆਹ ਵੀ ਦੇਸ਼ ਕਬਜ਼ਾ ਕਰ ਲੈਣਾ, ਉਹ ਵੀ ਦੇਸ਼ ਕਬਜ਼ਾ ਕਰ ਲੈਣਾ, ਇੰਨਾ ਧਨ ਜੋੜ ਕਰ ਲੈਣਾ, ਇੰਨੀਆਂ ਮੇਰੇ ਕੋਲ ਫੌਜਾਂ ਨੇ, ਪਰ ਸਾਰਾ ਕੁਝ ਇੱਥੇ ਰਹਿ ਜਾਂਦਾ ਹੈ, ਆਪ ਜਮਾਂ ਦੀ ਪੁਰੀ ਨੂੰ ਚਲੇ ਜਾਂਦਾ ਹੈ। ਅਤੇ ਜਿਹੜਾ ਪਾਪ ਕਰਮ ਕਰ ਕਰਕੇ ਮਾਇਆ ਇਕੱਠੀ ਕੀਤੀ ਸੀ ਨਾ, ਪਾਪ ਕਰੇ ਪੰਚਾਂ ਕੇ ਵਸਰੇ, ਉਹਨਾਂ ਦੇ ਕਾਰਨ ਜਮਾਂ ਦੀ ਪੁਰੀ ਵਿੱਚ ਜਾਂਦਾ ਹੈ, ਜਮਾਂ ਦੀ ਪੁਰੀ ਜਿੱਥੇ ਇਸ ਨੂੰ ਲੇਖਾ ਦੇਣਾ ਪੈਣਾ। ਲੇਖਾ ਧਰਮ ਰਾਜ ਕੀ ਬਾਕੀ, ਜਿੱਥੇ ਧਰਮ ਰਾਜ ਦੀ ਪੁਰੀ, ਜਮਾਂ ਦੀ ਪੁਰੀ, ਜਿੱਥੇ ਇਹਦੇ ਕੋਲੋਂ ਲੇਖਾ ਮੰਗੇ ਬਾਣੀਆਂ, ਜਿਵੇਂ ਬਾਣੀਆਂ ਲੇਖਾ ਮੰਗਦਾ ਹੈ ਨਾ ਆਪਣੇ ਗ੍ਰਾਹਕਾਂ ਦੇ ਕੋਲੋਂ, ਇਸ ਜੀਵ ਕੋਲੋਂ ਵੀ ਲੇਖਾ ਲਿਆ ਜਾਣਾ ਹੈ। ਜਮਾਂ ਦੀ ਪੁਰੀ ਨੂੰ ਚਲੇ ਜਾਂਦਾ ਹੈ।
ਹੋਏ ਅਨੰਨ ਮਨ ਹਠ ਕੀ ਦ੍ਰਿੜਤਾ, ਆਪਸ ਕਉ ਜਾਣਾਤ।
ਹੋਏ ਅਨੰਨ, ਅਨੰਨ ਉਸ ਨੂੰ ਕਿਹਾ ਜਾਂਦਾ ਹੈ ਜਿਹਦਾ ਮਨ ਇੱਕ ਥਾਂ ਦੇ ਉੱਤੇ ਟਿਕ ਜਾਏ, ਕਿਸੇ ਹੋਰ ਪਾਸੇ ਨਾ ਦੌੜੇ। ਵੈਸੇ ਅਨੰਨ ਸ਼ਬਦ ਜਿਹੜਾ ਹੈ ਨਾ, ਇਹ ਬੜਾ ਪਵਿੱਤਰ ਸ਼ਬਦ ਹੈ, ਪਰ ਇੱਥੇ ਸਤਿਗੁਰੂ ਪਾਤਸ਼ਾਹ ਜੀ ਇਸ ਨੁਕਤੇ 'ਤੇ ਲੈ ਰਹੇ ਨੇ ਕਿ ਐਸਾ ਇਹ ਮਨ ਵਿੱਚ ਹੱਠੀ ਬਣ ਗਿਆ ਹੈ, ਐਸਾ ਮਨ ਵਿੱਚ ਹੱਠ ਧਾਰਨ ਕੀਤਾ ਇਸ ਨੇ, ਹੋਰ ਕਿਸੇ ਪਾਸੇ ਦੇਖਦਾ ਹੀ ਨਹੀਂ, ਐਸੀ ਦ੍ਰਿੜਤਾ ਇਹਦੇ ਵਿੱਚ ਆ ਗਈ। ਆਪਸ ਕਉ ਜਾਣਾਤ, ਆਪਣੇ ਆਪ ਨੂੰ ਜਣਾਉਣਾ ਚਾਹੁੰਦਾ ਹੈ, ਆਪਣੇ ਆਪ ਹੰਕਾਰ ਵਿੱਚ ਫਸਿਆ ਹੋਇਆ ਹੈ, ਕਿਸੇ ਦੀ ਗੱਲ ਹੀ ਨਹੀਂ ਸੁਣਦਾ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ ਹੈ, ਕਿਸੇ ਦੀ ਕਾਨ ਕਨੌੜ ਨਹੀਂ ਇਸ ਨੂੰ, ਆਪਣਾ ਆਪ ਜਣਾਉਣ ਵਿੱਚ ਲੱਗਿਆ ਹੋਇਆ।
ਜੋ ਅਨਿੰਦ ਨਿੰਦ ਕਰ ਛੋਡਿਓ, ਸੋਈ ਫਿਰ ਫਿਰ ਖਾਤ।
ਜੋ ਅਨਿੰਦ ਨਿੰਦਿਆ ਤੋਂ ਰਹਿਤ ਸੀ, ਜਿਸ ਦੀ ਨਿੰਦਿਆ ਕਰਨੀ ਨਹੀਂ ਬਣਦੀ ਸੀ ਉਹਦੀ ਨਿੰਦਿਆ ਕਰਨ ਲੱਗ ਪਿਆ। ਜਿਸ ਤਰ੍ਹਾਂ ਇਹ ਗ੍ਰਿਸਤੀ ਹੈ, ਗ੍ਰਿਸਤ ਹੈ, ਬਹੁਤੇ ਗ੍ਰਿਸਤ ਨੂੰ ਨਿੰਦੀ ਜਾਂਦੇ ਨੇ, ਕਹਿੰਦੇ ਗ੍ਰਿਸਤ ਦੇ ਵਿੱਚ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ, ਗ੍ਰਿਸਤ ਦੇ ਵਿੱਚ ਭਗਤੀ ਨਹੀਂ ਹੋ ਸਕਦੀ। ਅਤੇ ਗੁਰਦੇਵ ਪਾਤਸ਼ਾਹ ਜੀ ਅਤੇ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵਿੱਚੇ ਗ੍ਰਹਿ ਗੁਰਬਚਨ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਗੁਰਸਿੱਖ ਨੇ ਤਾਂ ਗ੍ਰਿਸਤ ਵਿੱਚ ਰਹਿ ਕੇ ਐਂ ਰਹਿਣਾ ਹੈ ਜਿਵੇਂ ਕਮਲ ਵਿੱਚ ਪਾਣੀ, ਕਮਲ ਵਾਹਿਗੁਰੂ ਕਮਲ ਪਾਣੀ ਵਿੱਚ ਰਹਿੰਦਾ, ਪਾਣੀ ਵਿੱਚੋਂ ਪੈਦਾ ਹੁੰਦਾ, ਪਾਣੀ ਵਿੱਚ ਜੀਵਨ ਹੈ, ਪਾਣੀ ਤੋਂ ਅਲੇਪ ਹੈ। ਗੁਰੂ ਕੇ ਸਿੱਖ ਨੇ ਗ੍ਰਿਸਤ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ, ਕਾਰੋਬਾਰ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਮਨ ਕਰਕੇ ਅਲੇਪ ਰਹਿਣਾ, ਮਨ ਕਰਕੇ ਕੇਵਲ ਕੇਵਲ ਪਰਮਾਤਮਾ ਨਾਲ ਜੁੜਨਾ, ਤਨ ਕਰਕੇ ਸੰਸਾਰ ਨਾਲ, ਪਰਿਵਾਰ ਨਾਲ, ਕਾਰੋਬਾਰ ਨਾਲ ਜੁੜਨਾ। ਜਿਸ ਗ੍ਰਿਸਤ, ਜਿਹੜੀ ਗ੍ਰਿਸਤ ਨਿੰਦਣ ਯੋਗ ਨਹੀਂ ਸੀ, ਉਹਨੂੰ ਇਸ ਨੇ ਨਿੰਦਣਾ ਕਰਨ ਸ਼ੁਰੂ ਕਰ ਦਿੱਤਾ। ਗ੍ਰਿਸਤ ਨੂੰ ਨਿੰਦਿਆ ਯੋਗ ਸਮਝ ਕੇ ਇਸ ਨੇ ਤਿਆਗ ਦਿੱਤਾ। ਪਰ ਹੋਇਆ ਕਿ ਸੋਈ ਫਿਰ ਫਿਰ ਖਾਤ, ਜਿਨ੍ਹਾਂ ਗ੍ਰਿਸਤੀਆਂ ਨੂੰ ਕਹਿੰਦਾ ਸੀ ਨਾ ਕਿ ਨਿੰਦਣ ਯੋਗ ਨੇ, ਉਹਨਾਂ ਗ੍ਰਿਸਤੀਆਂ ਦੇ ਕੋਲੋਂ ਮੁੜ ਮੁੜ ਕੇ ਜਾ ਕੇ ਮੰਗ ਮੰਗ ਕੇ ਖਾਂਦਾ। ਹੋਏ ਅਤੀਤ ਗ੍ਰਿਸਤ ਤਾਜ, ਫਿਰ ਉਨਹੀਂ ਕੇ ਘਰ ਮੰਗਣ ਜਾਈ। ਤਿਆਗੀ ਬਣ ਗਿਆ ਆਪਣੇ ਆਪ ਨੂੰ। ਆਪਸ ਕੋ ਜਾਣਾਤ, ਕਿ ਮੈਂ ਬੜਾ ਤਿਆਗੀ ਵੈਰਾਗੀ ਹਾਂ। ਜਿਨ੍ਹਾਂ ਨੂੰ ਨਿੰਦਦਾ ਸੀ ਨਾ, ਫਿਰ ਉਹਨਾਂ ਦੇ ਕੋਲੋਂ ਜਾ ਕੇ ਆਪਣੇ ਪੇਟ ਦੀ ਪੂਰਤੀ ਵਾਸਤੇ ਅਲਖ ਜਗਾਉਂਦਾ, ਪ੍ਰਸ਼ਾਦਾ ਗ੍ਰਿਸਤੀਆਂ ਕੋਲੋਂ ਮੰਗ ਕੇ ਛਕਦਾ ਹੈ ਅਤੇ ਕਹਿੰਦਾ ਗ੍ਰਿਸਤੀ ਮਾੜੇ ਹੁੰਦੇ ਨੇ। ਇਸ ਲਈ ਗੁਰਦੇਵ ਬਖਸ਼ਿਸ਼ ਕਰਦੇ ਨੇ,
ਸਹਿਜ ਸੁਭਾਏ ਭਏ ਕਿਰਪਾਲਾ, ਤਿਸ ਜਨ ਕੀ ਕਾਟੀ ਫਾਸ।
ਅਖੀਰਲੀਆਂ ਪੰਕਤੀਆਂ ਵਿੱਚ ਮੇਰੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਭਾਈ ਕਿਰਪਾ ਕਰਦੇ ਨੇ, ਸਹਿਜ ਸੁਭਾਏ ਭਏ ਕਿਰਪਾਲਾ। ਕਿਰਪਾਲੂ ਸਤਿਗੁਰੂ, ਦਿਆਲੂ ਸਤਿਗੁਰੂ, ਰਹਿਮਤ ਦੇ ਮੁਜੱਸਮੇ, ਨਦਰੇ ਅਨਾਇਤ ਕਰਨ ਵਾਲੇ, ਸੁਤੇ ਸਿੱਧ ਜਿਸ 'ਤੇ ਕਿਰਪਾਲੂ ਹੋ ਜਾਣ, ਕਿਉਂਕਿ ਉਹਦੀ ਕਿਰਪਾ ਜਦੋਂ ਹੁੰਦੀ ਹੈ ਨਾ ਉਹ ਸੁਤੇ ਸਿੱਧ ਹੀ ਹੁੰਦੀ ਹੈ। ਕੋਈ ਸਿੱਪੀ ਆਪਣਾ ਮੂੰਹ ਖੋਲ੍ਹ ਕੇ ਬੈਠੀ ਰਹੇ ਕਿ ਮੇਰੇ ਵਿੱਚ ਸਵਾਂਤੀ ਬੂੰਦ ਡਿੱਗੇਗੀ, ਨਹੀਂ ਡਿੱਗਦੀ। ਕਿਸੇ ਟਾਲੀ 'ਤੇ ਨਹੀਂ ਡਿੱਗਦੀ, ਕੇਲੇ 'ਤੇ ਨਹੀਂ ਡਿੱਗਦੀ, ਉਹ ਸੁੱਤੇ ਸਿੱਧੀ ਸਵਾਂਤੀ ਦੀ ਬੂੰਦ ਪੈਂਦੀ ਆਣ ਕੇ। ਇਸੇ ਤਰ੍ਹਾਂ ਜਗਿਆਸੂ ਦੇ ਉੱਤੇ ਸੁੱਤੇ ਸਿੱਧ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਪਤਾ ਨਹੀਂ ਉਸਨੇ ਕਦੋਂ ਕਰਨੀ ਹੈ, ਕਦ ਕਰਨੀ ਹੈ, ਕਿੱਥੇ ਕਰਨੀ ਹੈ, ਕਿਵੇਂ ਕਰਨੀ ਹੈ, ਇਹ ਕੋਈ ਨਹੀਂ ਜਾਣ ਸਕਦਾ, ਇਹ ਕੋਈ ਨਹੀਂ ਸਮਝ ਸਕਦਾ। ਜਦੋਂ ਉਸ ਮਾਲਕ ਦੀ ਬਖਸ਼ਿਸ਼ ਹੋ ਗਈ, ਰਹਿਮਤ ਹੋ ਗਈ, ਤਾਂ ਦੁਕਾਨ 'ਤੇ ਬੈਠਿਆਂ ਵੀ ਕਿਰਪਾ ਹੋ ਸਕਦੀ ਹੈ, ਘਰ ਵਿੱਚ ਬੈਠਿਆਂ ਵੀ ਹੋ ਸਕਦੀ ਹੈ, ਗੁਰੂ ਕਾ ਸ਼ਬਦ ਸੁਣਦਿਆਂ ਵੀ ਹੋ ਸਕਦੀ ਹੈ। ਸਹਿਜ ਸੁਭਾਏ ਸੁਤੇ ਸਿੱਧ ਭਏ ਕਿਰਪਾਲਾ, ਮੇਰੇ ਸਤਿਗੁਰੂ ਕਿਰਪਾਲੂ ਹੋ ਗਏ। ਅਤੇ ਜਿਹਦੇ 'ਤੇ ਕਿਰਪਾਲੂ ਹੋ ਗਏ ਉਸਨੂੰ ਕੀ ਮਿਲਿਆ? ਸਾਹਿਬ ਕਹਿੰਦੇ ਤਿਸ ਜਨ ਕੀ ਕਾਟੀ ਫਾਸ। ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ, ਸੁਤੇ ਸਿੱਧ ਜਿਸ 'ਤੇ ਸਤਿਗੁਰੂ ਕਿਰਪਾਲੂ ਹੋ ਗਏ ਉਸ ਦੀ ਜਮਾਂ ਦੀ ਫਾਂਸੀ ਕੱਟੀ ਜਾਂਦੀ ਹੈ। ਉਹਨੂੰ ਜਮਾਂ ਦੇ ਵੱਸ ਵਿੱਚ ਨਹੀਂ ਪੈਣਾ ਪੈਂਦਾ ਹੈ, ਉਹਨੂੰ ਜਨਮਾਂ ਵਿੱਚ ਨਹੀਂ ਆਉਣਾ ਪੈਂਦਾ ਹੈ।
ਕਹੋ ਨਾਨਕ ਗੁਰਪੂਰਾ ਭੇਟਿਆ, ਪਰਵਾਨ ਗਿਰਸਤ ਉਦਾਸ।
ਸਾਹਿਬ ਕਹਿੰਦੇ ਨਾਨਕ ਕਹੋ ਗੁਰਪੂਰਾ ਭੇਟਿਆ, ਜਿਸ ਨੂੰ ਪੂਰਾ ਗੁਰ ਭੇਟਿਆ ਮਿਲਿਆ, ਜਿਸ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ, ਜਿਸ 'ਤੇ ਗੁਰੂ ਨੇ ਸੁਤੇ ਸਿੱਧ ਕਿਰਪਾ ਕਰ ਦਿੱਤੀ, ਉਹ ਭਾਈ ਪਰਵਾਨ ਗ੍ਰਿਸ਼ਤ ਉਦਾਸ। ਭਾਵੇਂ ਉਹ ਤਿਆਗੀ ਹੈ ਅਤੇ ਭਾਵੇਂ ਉਹ ਗ੍ਰਿਸ਼ਤੀ ਹੈ। ਇਹ ਗ੍ਰਿਸ਼ਤੀ ਅਤੇ ਤਿਆਗੀ ਦਾ ਕੋਈ ਇੱਥੇ ਨਹੀਂ ਹੈ। ਭਾਵੇਂ ਸੰਨਿਆਸੀ ਹੈ, ਭਾਵੇਂ ਤਿਆਗੀ ਹੈ, ਵਿਰਾਗੀ ਹੈ, ਭਾਵੇਂ ਗ੍ਰਿਸ਼ਤੀ ਹੈ, ਕਾਰੋਬਾਰੀ ਹੈ, ਜਿਹਦੇ 'ਤੇ ਮਾਲਕ ਕਿਰਪਾ ਹੋ ਗਈ ਨਾ, ਉਹ ਪ੍ਰਵਾਨ ਹੋ ਜਾਏਗਾ ਭਾਈ। ਇਹ ਨਹੀਂ ਕਿ ਕਿਸੇ ਗ੍ਰਿਸ਼ਤੀ ਨੇ ਪ੍ਰਵਾਨ ਨਹੀਂ ਹੋਣਾ, ਸੰਨਿਆਸੀ ਨੇ ਹੋਣਾ, ਨਹੀਂ। ਇਹ ਜ਼ਰੂਰੀ ਨਹੀਂ ਕਿਸੇ ਸੰਤ 'ਤੇ ਕਿਰਪਾ ਹੋਣੀ ਹੈ, ਗ੍ਰਿਸ਼ਤੀ 'ਤੇ ਪਹਿਲੋਂ ਹੋ ਸਕਦੀ ਹੈ। ਇਹ ਤਾਂ ਉਸ ਮਾਲਕ ਦੀ ਕਿਰਪਾ ਹੈ ਨਾ, ਜਿਹਦੇ 'ਤੇ ਹੋ ਗਈ ਉਹ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏਗਾ।
ਸਹਿਜ ਸੁਭਾਏ ਭਏ ਕਿਰਪਾਲਾ, ਤਿਸ ਜਨ ਕੀ ਕਾਟੀ ਫਾਸ, ਕਾਹੁ ਨਾਨਕ ਗੁਰਪੂਰਾ ਭੇਟਿਆ, ਪਰਵਾਨ ਗ੍ਰਿਰਸਤ ਉਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।